ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪ ਅਖਾਇਂਦਾ, ਗੁਰ ਸ਼ਬਦੀ ਸੱਚ ਸੋਏ। ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਇ। ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪ ਅਖਾਇਂਦਾ, ਗੁਰ ਸ਼ਬਦੀ ਸੱਚ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਸਤਸੰਗਤ ਕਾਇਮ ਕੀਤੀ ਉੱਥੇ ਨਾਲ ਹੀ ਅੰਮ੍ਰਿਤ ਬਾਣੀ ਦੀ ਦਾਤ, ਇੱਕ ਰਤਨਾਂ ਦਾ ਸਾਗਰ, ਹੀਰੇ ਮੋਤੀਆਂ ਦਾ ਭੰਡਾਰ ਸਾਡੀ ਝੋਲੀ ਵਿੱਚ ਪਾ ਦਿੱਤਾ, ਜਿਸ ਦਾ ਸਦਕਾ ਸਾਰੀ ਦੁਨੀਆ ਦੇ ਅੰਦਰ ਬੜੇ ਫਖਰ ਤੇ ਗੌਰਵ ਦੇ ਨਾਲ ਅਸੀਂ ਜੀ ਰਹੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਗੁਜਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਵਾਰ ਉਚਾਰਨ ਕਰ ਰਹੇ ਹਨ। ਇਸ ਵਾਰ ਦੇ 13 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 14ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਿਵੇਂ ਹੋ ਸਕਦੀ ਹੈ? ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 13 ਸ਼ਲੋਕਾਂ ਤੋਂ ਲੈ ਕੇ 18ਵੇਂ ਸ਼ਲੋਕ ਤੱਕ ਵਾਹੋ ਵਾਹੋ ਸ਼ਬਦ ਦੀ ਵਿਆਖਿਆ ਕੀਤੀ ਹੈ ਤੇ ਨਾਲ ਹੀ ਸਾਨੂੰ ਇਹ ਗੱਲ ਸਮਝਾਈ ਹੈ, ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਵਾਹੋ ਵਾਹੋ ਸ਼ਬਦ ਦੁਆਰਾ ਹੀ, ਕੀਤੀ ਜਾਂਦੀ ਹੈ। ਵਾਹੋ ਸ਼ਬਦ ਦਾ ਅਰਥ ਕੀ ਹੈ? ਵਾਹੋ ਦਾ ਅਰਥ ਹੈ ਅਸਚਰਜ, ਵਾਹੋ ਸ਼ਬਦ ਦਾ ਅਰਥ ਹੈ ਵਿਸਮਾਦ, ਵਾਹੋ ਸ਼ਬਦ ਦਾ ਅਰਥ ਹੈ ਹੈਰਾਨ ਹੋ ਜਾਣਾ, ਅਤੇ ਵਾਹੋ ਸ਼ਬਦ ਦਾ ਅਰਥ ਕੁਝ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਧੰਨ ਹੈ ਧੰਨ ਹੈ, ਉਸ ਨੂੰ ਵਾਹੋ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ, ਅਤੇ ਵਾਹੋ ਵਾਹੋ ਸ਼ਬਦ ਦਾ ਅਰਥ ਇਹ ਵੀ ਕੀਤਾ ਹੈ, ਵਾਹੋ ਵਾਹੋ ਸ਼ਲਾਘਾਯੋਗ, ਸੁੰਦਰ, ਖੂਬ, ਉਹਦੇ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਾਹੋ ਸ਼ਬਦ ਦੁਆਰਾ ਮਾਨੋ ਸਾਨੂੰ ਵਾਹਿਗੁਰੂ ਨਾਮ ਜਪਣ ਦੀ ਪ੍ਰੇਰਣਾ ਦੇ ਰਹੇ ਹਨ, ਕਿਉਂਕਿ ਸਾਡੇ ਸਿੱਖਾਂ ਦਾ ਗੁਰ ਮੰਤਰ ਵਾਹਿਗੁਰੂ ਮੰਤਰ ਹੈ। ਵਾਹਿਗੁਰੂ 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 ਵਾਹਿ ਜੀਓ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਪਸ਼ਟ ਕੀਤਾ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ। ਵਾਹਿਗੁਰੂ ਸ਼ਬਦ ਕਈ ਰੂਪਾਂ ਦੇ ਵਿੱਚ ਲਿਖਿਆ ਮਿਲਦਾ ਹੈ। ਵਾਹਿਗੁਰੂ ਆਮ ਸ਼ੁੱਧ ਅਤੇ ਪ੍ਰਚਲਿਤ ਰੂਪ ਇਹੀ ਮੰਨਿਆ ਜਾਂਦਾ ਹੈ। ਕਈ ਥਾਵਾਂ 'ਤੇ ਵਾਹਾ ਗੁਰੂ ਸਿਹਾਰੀ ਤੋਂ ਬਿਨਾਂ ਵੀ ਆਇਆ ਹੈ। ਸਿਵ ਕੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ, ਉੱਥੇ ਸਿਹਾਰੀ ਤੋਂ ਬਿਨਾਂ ਵਾਹ ਸ਼ਬਦ ਵਰਤਿਆ ਗਿਆ ਹੈ, ਔਰ ਇੱਥੇ ਵਾਹੋ ਸ਼ਬਦ ਦੁਆਰਾ ਸਤਿਗੁਰੂ ਨੇ ਉਚਾਰਨ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਲੋਕ ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੈ ਸਾਨੂੰ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪ ਅਖਾਈਂਦਾ, ਗੁਰ ਸ਼ਬਦੀ ਸੱਚ ਸੋਏ। ਅਨਵੀ ਕਰਕੇ ਇਸ ਪੰਕਤੀ ਦਾ ਅਰਥ ਲੱਗੇਗਾ, ਸੱਚ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਸੱਚ ਸਰੂਪ ਹੈ, ਜਿਸ ਉੱਤੇ ਉਹ ਮਿਹਰਬਾਨ ਹੁੰਦਾ ਹੈ। ਗੁਰ ਸ਼ਬਦੀ ਗੁਰ ਉਪਦੇਸ਼ ਰਾਹੀਂ ਵਾਹੋ ਵਾਹੋ ਆਪ ਅਖਾਈਂਦਾ, ਵਾਹੋ ਵਾਹੋ ਵਾਹਿਗੁਰੂ 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 ਇਹ ਆਪ ਹੀ ਉਚਾਰਨ ਕਰਾਉਂਦਾ ਹੈ। ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੂਝੈ ਕੋਈ। ਵਾਹੋ ਵਾਹੋ ਸ਼ਬਦ ਉਚਾਰਨ ਕਰਨਾ ਅਥਵਾ ਵਾਹਿਗੁਰੂ 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 ਜਪਣਾ ਇਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਹੈ। ਗੁਰਮੁਖ ਬੂਝੈ ਕੋਈ, ਪਰ ਕੋਈ ਵਿਰਲਾ ਹੀ ਗੁਰਸਿੱਖ ਮਾਈ ਭਾਈ ਗੁਰੂ ਦੀ ਕਿਰਪਾ ਨਾਲ ਇਸ ਗੱਲ ਨੂੰ ਸਮਝਦਾ ਹੈ। ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ। ਹਜ਼ੂਰ ਫਰਮਾਉਂਦੇ ਨੇ ਜਿਹੜੀ ਵਾਹੋ ਵਾਹੋ ਸਿਫਤ ਸਲਾਹ ਰੂਪ ਬਾਣੀ ਹੈ ਇਹ ਸੱਚ ਸਰੂਪ ਹੈ, ਅਥਵਾ ਵਾਹੋ ਵਾਹੋ ਬਾਣੀ ਸੱਚ ਹੈ, ਵਾਹੋ ਵਾਹੋ ਵਾਹਿਗੁਰੂ 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 ਉਚਾਰਨ ਕਰਨਾ ਇਹ ਬਾਣੀ ਵੀ ਸੱਚ ਸਰੂਪ ਹੈ, ਅਥਵਾ ਵਾਹਿਗੁਰੂ ਨਾਮ ਵੀ ਤੇ ਨਾਲ ਵਾਹੋ ਵਾਹੋ ਰੂਪ ਬਾਣੀ ਦੋਨੇ ਹੀ ਸੱਚ ਸਰੂਪ ਹਨ। ਸੱਚ ਮਿਲਾਵਾ ਹੋਏ ਕਿਉਂਕਿ ਬਾਣੀ ਤੇ ਨਾਮ ਦੁਆਰਾ ਉਹ ਸਤਿਸਰੂਪ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਅਸੀਂ ਤੇ ਵਾਹੋ ਵਾਹੋ ਸਿਫਤ ਸਲਾਹ ਰੂਪ ਬਾਣੀ ਉਚਾਰਨ ਕਰਦੇ ਹਾਂ, ਅਥਵਾ ਵਾਹਿਗੁਰੂ 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 ਨਾਮ ਜਪਦੇ ਹਾਂ। ਪ੍ਰਭ ਪਾਇਆ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਕਰਮ ਪ੍ਰਾਪਤ ਹੋਏ। ਇਹ ਜਿਹੜੀ ਸਿਫਤ ਸਲਾਹ ਰੂਪ ਬਾਣੀ ਹੈ, ਵਾਹਿਗੁਰੂ 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 ਉਚਾਰਨ ਕਰਨਾ, ਕਰਮ ਦਾ ਅਰਥ ਹੈ ਇਹ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਮਹੱਲਾ ਤੀਜਾ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰਾ ਸ਼ਬਦ ਪ੍ਰਭ ਮਿਲਿਆ ਆਈ। ਲਓ ਹੁਣ ਦੂਜੇ ਸਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਵਾਹੋ ਵਾਹੋ ਸ਼ਬਦ ਦੀ ਹੀ ਮਹਿਮਾ ਅਤੇ ਸਲਾਹੁਤ ਕਰਦੇ ਹਨ। ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਵਾਹੋ ਵਾਹੋ ਉਚਾਰਨ ਕਰਦੀ ਹੋਈ ਸਾਡੀ ਇਹ ਰਸਨਾ ਜ਼ੁਬਾਨ ਸ਼ਬਦ ਸੁਹਾਈ, ਗੁਰੂ ਕੇ ਸ਼ਬਦ ਦੁਆਰਾ ਸੁਹਾਈ ਸੋਭਨੀਕ ਹੋ ਗਈ। ਅਥਵਾ ਅਨਵੇਂ ਕਰਕੇ ਵੀ ਅਰਥ ਲੱਗਦਾ ਹੈ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ। ਸ਼ਬਦ ਦਾ ਅਰਥ ਹੈ ਗੁਰ ਉਪਦੇਸ਼ ਰਾਹੀਂ ਸਾਡੀ ਇਹ ਰਸਨਾ ਜਦੋਂ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੀ ਹੈ, ਸੁਹਾਈ ਇਹ ਸੋਭਾ ਨੂੰ ਪ੍ਰਾਪਤ ਕਰ ਲੈਂਦੀ ਹੈ। ਪੂਰਾ ਸ਼ਬਦ ਪ੍ਰਭ ਮਿਲਿਆ ਆਈ, ਪੂਰੇ ਸ਼ਬਦ ਦੁਆਰਾ ਹੀ, ਪੂਰੇ ਗੁਰੂ ਦੇ ਸ਼ਬਦ ਦੁਆਰਾ ਹੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ ਪਾ ਕੇ ਸਾਨੂੰ ਮਿਲਿਆ ਹੈ। ਵਡਭਾਗੀਆ ਵਾਹੋ ਵਾਹੋ ਮੋਹ ਕਢਾਈ। ਹਜ਼ੂਰ ਕਹਿੰਦੇ ਨੇ ਜਿਹੜੇ ਵਡਭਾਗੀ ਪੁਰਸ਼ ਨੇ ਉਹਨਾਂ ਦੇ ਮੁਖ ਤੋਂ ਅਕਾਲ ਪੁਰਖ ਵਾਹਿਗੁਰੂ ਵਾਹੋ ਵਾਹੋ ਵਾਹਿਗੁਰੂ 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 ਇਹ ਕਢਵਾਉਂਦਾ ਹੈ, ਕਿਉਂਕਿ ਹਰ ਮਨੁੱਖ ਦੇ ਮੁੱਖ ਤੋਂ ਵਾਹਿਗੁਰੂ ਦਾ ਨਾਮ ਨਹੀਂ ਉਚਾਰਨ ਹੋ ਸਕਦਾ ਅਤੇ ਨਾ ਹੀ ਵਾਹਿਗੁਰੂ ਦੀ ਸਿਫਤਸਲਾਹ ਹੋ ਸਕਦੀ ਹੈ। ਉਹ ਵਡਭਾਗੀ ਪੁਰਸ਼ ਨੇ ਜਿਨ੍ਹਾਂ ਦੇ ਮੁੱਖ ਤੋਂ ਵਾਹਿਗੁਰੂ 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 ਨਿਕਲਦਾ ਹੈ, ਅਤੇ ਫਿਰ ਉਹ ਵਡਭਾਗੀ ਕੌਣ ਨੇ? ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਦੇ ਹਾਂ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ ਹਨ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤੇ ਆ। ਜਿਹੜੇ ਗੁਰਸਿੱਖ ਆ ਕੇ ਗੁਰੂ ਦੇ ਚਰਨੀ ਪੈ ਜਾਂਦੇ ਨੇ ਉਹਨਾਂ ਦੇ ਸਭ ਤੋਂ ਉੱਤਮ ਅਤੇ ਸਭ ਤੋਂ ਵੱਡੇ ਭਾਗ ਮੰਨੇ ਜਾਂਦੇ ਹਨ। ਇਸ ਲਈ ਉਹ ਗੁਰਸਿੱਖ ਜਿਹੜੇ ਆ ਕੇ ਗੁਰੂ ਦੇ ਚਰਨੀ ਪੈ ਜਾਂਦੇ ਹਨ, ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਗੁਰੂ ਦਾ ਹੁਕਮ ਮੰਨਦੇ ਹਨ, ਉਹਨਾਂ ਵਡਭਾਗੀਆਂ ਦੇ ਮੂੰਹ ਤੋਂ ਹਰ ਵੇਲੇ ਵਾਹਿਗੁਰੂ 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 ਅਕਾਲ ਪੁਰਖ ਕਢਵਾਉਂਦਾ ਹੈ। ਵਾਹੋ ਵਾਹੋ ਕਰਹਿ ਸੇ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਲਓ ਹਜ਼ੂਰ ਕਹਿੰਦੇ ਨੇ ਜਿਹੜੇ ਵੀ ਗੁਰਸਿੱਖ ਮਹਾਂਪੁਰਖ ਹਰ ਵੇਲੇ ਵਾਹੋ ਵਾਹੋ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਨ, ਸੇ ਜਨ ਸੋਹਣੇ, ਉਹ ਜਨ ਬਹੁਤ ਸੋਹਣੇ ਹੁੰਦੇ ਨੇ, ਭਾਵ ਉਹਨਾਂ ਦੀ ਸ਼ਕਲੋ ਸੂਰਤ ਵੀ ਉਹਨਾਂ ਦੀ ਸ਼ਖਸੀਅਤ ਵੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ, ਉਹਨਾਂ ਦੇ ਚਿਹਰੇ 'ਤੇ ਵੀ ਲਾਲੀ ਟਪਕਣ ਲੱਗ ਜਾਂਦੀ ਹੈ, ਕਿਉਂਕਿ ਵਾਹਿਗੁਰੂ ਦੇ ਸਿਮਰਨ ਦੁਆਰਾ ਵੀ ਚਿਹਰੇ 'ਤੇ ਨੂਰ ਟਪਕਣ ਲੱਗ ਜਾਂਦਾ, ਜਿਸ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਵਾਹੋ ਵਾਹੋ ਕਰੈ ਸੇ ਜਨ ਸੋਹਣੇ। ਦੋ ਕਿਸਮ ਦੀ ਸੁੰਦਰਤਾ ਹੈ, ਇੱਕ ਤਾਂ ਬਾਹਰਲੇ ਰੂਪ ਦੀ ਸੁੰਦਰਤਾ ਹੈ, ਇਹ ਵੀ ਕੁਦਰਤ ਦੀ ਦੇਣ ਹੈ, ਦੂਸਰੀ ਹੈ ਦੈਵੀ ਗੁਣਾਂ ਦੀ ਸੁੰਦਰਤਾ। ਜਦੋਂ ਮਨੁੱਖ ਚੰਗੇ ਗੁਣ ਧਾਰਨ ਕਰ ਲਵੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ, ਫਿਰ ਉਹਦੇ ਵੀ ਦਰਸ਼ਨਾਂ ਨੂੰ ਲੋਕ ਤਰਸਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਹਨ, ਉਹ ਜਨ ਸਭ ਤੋਂ ਸੋਹਣੇ ਨੇ, ਸਭ ਤੋਂ ਸੁੰਦਰ ਨੇ। ਤਿੰਨ ਕੋ ਪਰਜਾ ਪੂਜਣ ਆਈ, ਲੋ ਉਹਨਾਂ ਨੂੰ ਪਰਜਾ ਦਾ ਅਰਥ ਹੈ ਦੁਨੀਆ ਪੂਜਣ ਵਾਸਤੇ ਆਉਂਦੀ ਹੈ ਭਾਵ ਜਿਹੜੇ ਮਹਾਂਪੁਰਖ ਹਰ ਵੇਲੇ ਵਾਹਿਗੁਰੂ ਨਾਮ ਜਪਦੇ ਹਨ ਲੋਕ ਉਹਨਾਂ ਦੇ ਚਰਨਾਂ ਦੀ ਪੂਜਾ ਸਤਿਕਾਰ ਕਰਨ ਵਾਸਤੇ ਆਉਂਦੇ ਹਨ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਹਜ਼ੂਰ ਫਰਮਾਉਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਮ ਪ੍ਰਾਪਤ ਹੋਵੇ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਪ੍ਰਾਪਤ ਹੁੰਦਾ ਤੇ ਜਿਸ ਨੂੰ ਪ੍ਰਾਪਤ ਹੋ ਜਾਵੇ ਨਾਨਕ ਦਰ ਸੱਚੈ ਸੋਭਾ ਪਾਈ ਉਹਨਾਂ ਨੇ ਵਾਹਿਗੁਰੂ ਦੇ ਸੱਚੇ ਦਰ ਦੇ ਵਿੱਚ ਭਾਵ ਸੱਚੀ ਦਰਗਾਹ ਵਿੱਚ ਤੇ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਉਹਨਾਂ ਨੇ ਸੋਭਾ ਪ੍ਰਾਪਤ ਕਰ ਲਈ ਹੈ ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ ਕੂੜ ਕੁਸਤ ਅਵਮਾਨੀ ਹੁਣ ਪੌੜੀ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਸਾਨੂੰ ਹੋਰ ਬੜੀ ਅਜੀਬ ਗੱਲ ਸਮਝਾਉਣ ਲੱਗੇ ਹਨ ਲੋਕੀ ਪੁੱਛਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਕਿੱਥੇ ਹੈ ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਦੂਜਾ ਸਵਾਲ ਲੋਕੀ ਕਰਦੇ ਹਨ ਜੇ ਵਾਹਿਗੁਰੂ ਸਾਡੇ ਅੰਦਰ ਹੈ ਫਿਰ ਸਾਨੂੰ ਦਿਸਦਾ ਕਿਉਂ ਨਹੀਂ ਇਹਦਾ ਕਾਰਨ ਸਤਿਗੁਰੂ ਨੇ ਇਹ ਲਿਖਿਆ ਹੈ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਉਹ ਵਾਹਿਗੁਰੂ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ ਇਸੇ ਲਈ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਉਹ ਰਹਿੰਦਾ ਹੈ ਉਹਨੇ ਬੱਜਰ ਦੇ ਕਪਾਟ ਉੱਥੇ ਅੱਗੇ ਲਾਏ ਹੋਏ ਨੇ ਜਿਵੇਂ ਪੁਰਾਣੇ ਸਮੇਂ ਦਾ ਇੱਕ ਰਿਵਾਜ ਸੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸਨ ਉਹ ਬਹੁਤ ਵੱਡੇ ਵੱਡੇ ਮਜ਼ਬੂਤ ਕਿਲੇ ਬਣਾਉਂਦੇ ਅਤੇ ਫਿਰ ਉਹਨਾਂ ਕਿਲਿਆਂ ਦੇ ਦਰਵਾਜ਼ੇ ਵੀ ਬਹੁਤ ਸਖ਼ਤ ਅਤੇ ਬੜੇ ਮਜ਼ਬੂਤ ਲਾਉਂਦੇ ਸਨ ਲੋਹੇ ਦੇ ਦਰਵਾਜ਼ੇ ਅਤੇ ਫਿਰ ਉਹਨਾਂ ਦੇ ਮੂਹਰੇ ਕਿੱਲ ਵੀ ਲਾਉਂਦੇ ਸਨ ਵੀ ਕੋਈ ਟੱਕਰ ਮਾਰ ਕੇ ਦਰਵਾਜ਼ਾ ਤੋੜ ਕੇ ਵੀ ਦੁਸ਼ਮਣ ਅੰਦਰ ਨਾ ਆ ਸਕੇ ਲੋ ਹਜ਼ੂਰ ਕਹਿੰਦੇ ਨੇ ਬੱਜਰ ਕਪਾਟ ਕਾਇਆ ਗੜ ਪੀਤਰ ਇਹ ਸਰੀਰ ਇੱਕ ਕਿਲਾ ਹੈ ਇਹਦੇ ਵਿੱਚ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਬੈਠਾ ਹੈ ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਬੱਜਰ ਕਪਾਟ ਕਾਇਆ ਬੱਜਰ ਕਪਾਟ ਇਸ ਨੂੰ ਬੱਜਰ ਦੇ ਬੱਜਰ ਕਹਿੰਦੇ ਨੇ ਜੋ ਸੱਤ ਧਾਤਾਂ ਦਾ ਬਣਿਆ ਹੋਵੇ ਉਹ ਬਹੁਤ ਸਖ਼ਤ ਲੋਹਾ ਹੁੰਦਾ ਹੈ ਬੱਜਰ ਕਪਾਟ ਕਾਇਆ ਗੜ ਪੀਤਰ ਸਰੀਰ ਰੂਪੀ ਕਿਲੇ ਦੇ ਅੰਦਰ ਉਹ ਬੱਜਰ ਦੇ ਕਪਾਟ ਲੱਗੇ ਹੋਏ ਨੇ ਕੂੜ ਕੁਸਤ ਅਵਮਾਨੀ ਜਿਹੜੇ ਆਦਮੀ ਝੂਠ ਬੋਲਦੇ ਨੇ ਕੁਸਤ ਉਲਟਾ ਹੱਠ ਕਰਦੇ ਹਨ ਝੂਠ ਬੋਲ ਕੇ ਵੀ ਫਿਰ ਆਪਣੀ ਗਲਤੀ ਨਹੀਂ ਮੰਨਦੇ ਬਲਕਿ ਉਲਟਾ ਹੱਠ ਕਰਦੇ ਨੇ ਲੜਾਈ ਝਗੜਾ ਕਰਦੇ ਹਨ ਅਵਮਾਨੀ ਤੇ ਹੰਕਾਰੀ ਲੋਕ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣ ਸਕਦੇ ਪਰਮ ਪੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਹਜ਼ੂਰ ਕਹਿੰਦੇ ਨੇ ਜਿਹੜੇ ਅਗਿਆਨੀ ਮਨਮੁਖ ਨੇ ਉਹ ਮਾਨਸਿਕ ਤੌਰ ਤੇ ਅੰਨੇ ਨੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਇੱਧਰ ਉੱਧਰ ਭਟਕਦੇ ਫਿਰਦੇ ਨੇ ਪਰ ਉਹਨਾਂ ਨੂੰ ਉਹ ਜਿਹੜੇ ਬੱਜਰ ਦੇ ਕਪਾਟ ਦਿਸਦੇ ਹੀ ਨਹੀਂ ਭਾਵ ਆਮ ਤੁਸੀਂ ਸਾਧਾਰਨ ਮਨੁੱਖ ਨੂੰ ਆਖੋ ਵੀ ਤੇਰੇ ਅੰਦਰ ਰੱਬ ਹੈ ਉਹ ਕਦੇ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਕਿਉਂ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਹ ਦਰਵਾਜ਼ੇ ਹੀ ਐਸੇ ਮਜ਼ਬੂਤ ਨੇ ਬੱਜਰ ਦੇ ਨੇ ਔਰ ਉਹਨਾਂ ਦੇ ਬਾਰੇ ਉਸਨੂੰ ਪੂਰਾ ਵੀ ਪਤਾ ਨਹੀਂ ਲੱਗਦਾ ਵੀ ਉਹ ਹੈ ਕਿੱਥੇ ਉਹ ਪਾਏ ਕਿਤੇ ਨਾ ਲੱਭਣੀ ਕਰ ਭੇਖ ਥਕੇ ਭੇਖਵਾਨੀ ਲੋ ਹਜ਼ੂਰ ਕਹਿੰਦੇ ਨੇ ਕਿਸੇ ਉਪਾਏ ਯਤਨ ਕਰਨ ਦੇ ਨਾਲ ਵੀ ਉਹ ਦਰਵਾਜ਼ੇ ਲੱਭਦੇ ਨਹੀਂ ਕਰ ਭੇਖ ਥਕੇ ਭੇਖਵਾਨੀ ਭੇਖਵਾਨੀ ਦਾ ਅਰਥ ਹੈ ਜਿਹੜੇ ਭੇਖ ਧਾਰਨ ਕਰਨ ਵਾਲੇ ਭੇਖੀ ਲੋਕ ਨੇ ਉਹ ਵੀ ਕਈ ਤਰ੍ਹਾਂ ਦੇ ਭੇਖ ਧਾਰਨ ਕਰ ਕਰਕੇ ਥੱਕ ਗਏ ਨੇ ਪਰ ਉਹਨਾਂ ਨੂੰ ਵੀ ਉਸ ਕਿਲੇ ਦੇ ਦਰਵਾਜ਼ਿਆਂ ਦੇ ਬਾਰੇ ਕੁਝ ਵੀ ਪਤਾ ਨਾ ਲੱਗ ਸਕਿਆ ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ ਸੱਚੇ ਪਾਤਸ਼ਾਹ ਤੁਸਾਂ ਇਹ ਤੇ ਦੱਸ ਦਿੱਤਾ ਬਈ ਉਹ ਬੱਜਰ ਦੇ ਕਪਾਟ ਬਣੇ ਹੋਏ ਨੇ, ਫਿਰ ਉਹ ਖੋਲਦੇ ਕਿਵੇਂ ਨੇ? ਤਾਂ ਹਜ਼ੂਰ ਕਹਿੰਦੇ ਨੇ, ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ। ਗੁਰੂ ਸ਼ਬਦ ਰਾਹੀਂ ਜਿਹੜੇ ਗੁਰਸਿੱਖ ਮਾਈ ਪਾਈ ਹਰ ਨਾਮ ਜਪਾਨੀ, ਵਾਹਿਗੁਰੂ 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 ਨਾਮ ਨੂੰ ਜਪਦੇ ਨੇ, ਖੋਲਾਈਆਂ ਨੇ, ਬਈ ਉਹ ਉਹਨਾਂ ਬੱਜਰ ਦੇ ਤਖਤੀਆਂ ਨੂੰ ਖੋਲ ਲੈਂਦੇ ਨੇ ਜਿਹੜੇ ਨਾਮ ਜਪਣ ਵਾਲੇ ਨੇ। ਔਰ ਉਹ ਉਹਨਾਂ ਆਸਾਂ ਅੰਦੇਸ਼ਾਂ ਦੇ, ਪੰਜ ਕੋਸ਼ਾਂ ਦੇ, ਵਿਕਾਰਾਂ ਦੇ, ਵਿਸ਼ੇ ਵਾਸ਼ਨਾ ਦੇ ਸਾਰੇ ਦਰਵਾਜ਼ੇ ਤੋੜ ਦਿੰਦੇ ਹਨ। ਇਸ ਲਈ ਉਂਝ ਨਹੀਂ ਟੁੱਟ ਸਕਦੇ, ਗੁਰੂ ਦੀ ਮਿਹਰ ਨਾਲ ਤੇ ਸਿਮਰਨ ਦੀ ਸ਼ਕਤੀ ਨਾਲ ਹੀ ਉਹ ਦਰਵਾਜ਼ੇ ਖੁੱਲਦੇ ਹਨ। ਹਰ ਜਿਉ ਅੰਮ੍ਰਿਤ ਬਿਰਖ ਹੈ, ਜਨ ਪੀਆ ਤੇ ਤ੍ਰਿਪਤਾਨੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਅੰਮ੍ਰਿਤ ਦਾ ਬਿਰਸ਼ ਹੈ। ਭਾਵ ਅਕਾਲ ਪੁਰਖ ਵਾਹਿਗੁਰੂ ਉਹ ਬਿਰਸ਼ ਹੈ ਜਿਸ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਜਿਨ ਪੀਆ ਤੇ ਤ੍ਰਿਪਤਾਨੀ, ਤੇ ਜਿਸਨੇ ਵੀ ਉਸ ਵਾਹਿਗੁਰੂ ਦੇ ਅੰਮ੍ਰਿਤ ਰਸ ਨੂੰ ਪੀਤਾ ਹੈ, ਕਿਉਂਕਿ ਉਹ ਆਪ ਅੰਮ੍ਰਿਤ ਦਾ ਬਿਰਸ਼ ਹੈ, ਅੰਮ੍ਰਿਤ ਰਸ ਉਸ ਦੇ ਵਿੱਚ ਭਰਿਆ ਹੋਇਆ ਹੈ। ਜਿਸਨੇ ਉਸ ਨਾਮ ਰਸ ਨੂੰ ਅੰਮ੍ਰਿਤ ਰਸ ਨੂੰ ਪੀਤਾ ਹੈ ਤੇ ਤ੍ਰਿਪਤਾਨੀ, ਉਹ ਗੁਰਮੁਖ ਪਿਆਰੇ ਤਨ ਕਰਕੇ ਵੀ ਮਨ ਕਰਕੇ ਵੀ ਹਮੇਸ਼ਾ ਲਈ ਤ੍ਰਿਪਤ ਹੋ ਗਏ ਹਨ। ਸਲੋਕ ਮਹਲਾ ਤੀਜਾ। ਵਾਹੋ ਵਾਹੋ ਕਰਤਿਆਂ ਰਹਿਣ ਸੁਖ ਵਿਹਾਏ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਰ ਵੇਲੇ ਬਾਣੀ ਪੜ੍ਹਨ ਦਾ ਤੇ ਸਿਮਰਨ ਕਰਨ ਦਾ ਕੀ ਫਲ ਹੈ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਹਨ, ਵਾਹੋ ਵਾਹੋ ਕਰਤੀਆਂ ਰਹਿਣ ਸੁਖ ਵਿਹਾਏ। ਗੁਰਮੁਖੋ, ਜਦੋਂ ਤੁਸੀਂ ਵਾਹਿਗੁਰੂ 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 ਦਾ ਸਿਮਰਨ ਕਰੋਗੇ, ਤੁਹਾਡੀ ਜਿਹੜੀ ਰਾਤ ਹੈ ਸੁਖ ਦੇ ਵਿੱਚ ਬੀਤੇਗੀ। ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗ ਹੈ ਸੰਤ ਜਾਣਾ ਮੇਰੇ ਰਾਮ ਪਿਆਰੇ। ਪ੍ਰੇਮ ਰਸ ਦੀ ਭਿੱਜੀ ਅਵਸਥਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਹਨ, ਤੇ ਫਿਰ ਉਹਨਾਂ ਦੀ ਅਵਸਥਾ ਰੂਪੀ ਸਾਰੀ ਹੀ ਰਾਤ ਸੁਖ ਦੇ ਨਾਲ ਬੀਤਦੀ ਹੈ। ਵਾਹੋ ਵਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਐ ਮੇਰੀ ਮਾਂ, ਐ ਉੱਤਮ ਸਖੀਓ, ਮਾਂ ਪੁਰਖੋ, ਵਾਹੋ ਵਾਹੋ ਕਰਦਿਆਂ, ਭਾਵ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਹਮੇਸ਼ਾ ਲਈ ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ। ਸੁਖ ਤੋਂ ਮੁਰਾਦ ਹੈ ਆਤਮਿਕ ਸੁਖ ਦੀ, ਤੇ ਆਨੰਦ ਤੋਂ ਮੁਰਾਦ ਹੈ ਪਰਮਾਤਮਕ ਆਨੰਦ ਦੀ। ਜਦੋਂ ਮਨੁੱਖ ਆਪਣੇ ਆਪੇ ਦੇ ਵਿੱਚ ਜੁੜਦਾ ਹੈ ਉਸ ਵੇਲੇ ਆਤਮਿਕ ਸੁਖ ਮਿਲਦਾ ਹੈ, ਤੇ ਜਦੋਂ ਅੱਗੇ ਪਰਮਾਤਮਾ ਦੇ ਨਾਲ ਮਿਲਦਾ ਹੈ ਉਸ ਵੇਲੇ ਉਸ ਨੂੰ ਆਨੰਦ ਦੀ ਦਾਤ ਪ੍ਰਾਪਤ ਹੁੰਦੀ ਹੈ। ਲੋ ਹਜ਼ੂਰ ਕਹਿੰਦੇ, ਵਾਹਿਗੁਰੂ ਵਾਹਿਗੁਰੂ ਕਰਦਿਆਂ ਆਤਮਕ ਸੁਖ ਵੀ ਪ੍ਰਾਪਤ ਹੁੰਦਾ ਹੈ, ਤੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਤੇ ਪਰਮਾਤਮਕ ਆਨੰਦ ਵੀ ਪ੍ਰਾਪਤ ਹੋ ਜਾਂਦਾ। ਐ ਮੇਰੀ ਮਾਂ, ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵ ਲਾਏ, ਵਾਹੋ ਵਾਹੋ ਕਰਮੀ ਬੋਲੇ ਬੋਲਾਏ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਵਾਹੋ ਵਾਹੋ ਵਾਹਿਗੁਰੂ ਦੀ ਸਿਫਤਸਲਾਹ ਰੂਪ ਬਾਣੀ ਉਚਾਰਨ ਕਰਦਿਆਂ ਹੋਇਆਂ ਅਥਵਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਹਰ ਸਿਉਂ ਲਿਵ ਲਾਏ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਵ ਲੱਗ ਜਾਂਦੀ ਹੈ। ਹੁਣ ਤੇ ਸਾਡਾ ਧਿਆਨ ਕਿਸੇ ਹੋਰ ਪਾਸੇ ਹੀ ਲੱਗਿਆ ਰਹਿੰਦਾ ਹੈ, ਪਰ ਜਦੋਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਾਂਗੇ ਤੇ ਫਿਰ ਵਾਹਿਗੁਰੂ ਦੇ ਨਾਲ ਲਿਵ ਲੱਗ ਜਾਵੇਗੀ। ਵਾਹੋ ਵਾਹੋ ਕਰਮੀ ਬੋਲੇ ਬੋਲਾਏ। ਹਜ਼ੂਰ ਕਹਿੰਦੇ ਨੇ, ਵਾਹਿਗੁਰੂ ਦੀ ਕਰਮੀ ਮਿਹਰ ਦੇ ਨਾਲ ਹੀ ਵਾਹਿਗੁਰੂ 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 ਮਨੁੱਖ ਬੋਲਦਾ ਹੈ ਤੇ ਬੁਲਾਏ ਤੇ ਦੂਸਰਿਆਂ ਨੂੰ ਵੀ ਬੁਲਾਉਂਦਾ ਹੈ। ਭਾਵ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਨਾਮ ਜਪਿਆ ਜਾਂਦਾ ਹੈ ਤੇ ਜਪਾਇਆ ਵੀ ਉਹਦੀ ਮਿਹਰ ਦੇ ਨਾਲ ਹੀ ਜਾਂਦਾ, ਕਿਉਂਕਿ ਗੁਰਸਿੱਖਾਂ ਦਾ ਇਹੀ ਇੱਕ ਪਰਮ ਧਰਮ ਹੈ, ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਗੁਰਸਿੱਖ ਦਾ ਇਹ ਕਰਤਵ ਹੈ ਉਹ ਆਪ ਵੀ ਨਾਮ ਜਪੇ, ਦੂਸਰਿਆਂ ਨੂੰ ਵੀ ਜਪਾਵੇ। ਪਰ ਹਜ਼ੂਰ ਕਹਿੰਦੇ, ਵਾਹੋ ਵਾਹੋ ਕਰਮੀ ਬੋਲੇ ਬੋਲਾਏ। ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਗੁਰਮੁਖ ਵਿਅਕਤੀ ਆਪ ਵੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਹੈ ਤੇ ਦੂਸਰੀਆਂ ਸੰਗਤਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਣਾ ਕਰਦਾ ਹੈ। ਵਾਹੁ ਵਾਹੁ ਕਰਤਿਆਂ ਸੋਭਾ ਪਾਏ, ਨਾਨਕ ਵਾਹੁ ਵਾਹੁ ਸਤ ਰਜਾਏ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਹੋਇਆਂ ਇਹ ਮਨੁੱਖ ਸੋਭਾ ਵਡਿਆਈ ਨੂੰ ਪ੍ਰਾਪਤ ਕਰ ਲੈਂਦਾ ਹੈ। ਨਾਨਕ ਵਾਹੁ ਵਾਹੁ ਸਤ ਰਜਾਏ, ਹਜ਼ੂਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਇਹ ਮਨੁੱਖ ਸਤ ਰਜਾਏ, ਉਹ ਸੱਚੀ ਰਜਾ ਦੇ ਵਿੱਚ ਆ ਜਾਂਦਾ। ਭਾਵ ਵਾਹਿਗੁਰੂ ਵਾਹਿਗੁਰੂ ਜਪਣ ਵਾਲਾ ਉਸ ਵਾਹਿਗੁਰੂ ਦੀ ਸੱਚੀ ਆਗਿਆ ਦੇ ਵਿੱਚ ਚੱਲਣ ਲੱਗ ਜਾਂਦਾ। ਉਹ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਇਹ ਸਿਮਰਨ ਕਰਨ ਵਾਲਿਆਂ ਨੂੰ ਵਾਹਿਗੁਰੂ ਦੇ ਭਾਣੇ ਵਿੱਚ ਚੱਲਣ ਦੀ ਵੀ ਜਾਚ ਆ ਜਾਂਦੀ ਹੈ। ਮਹੱਲਾ ਤੀਜਾ। ਵਾਹੋ ਵਾਹੋ ਬਾਣੀ ਸੱਚ ਹੈ, ਗੁਰਮੁਖ ਲੱਦੀ ਪਾਲ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਹ ਜਿਹੜੀ ਵਾਹਿਗੁਰੂ 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 ਇਹ ਪਵਿੱਤਰ ਨਾਮ ਹੈ, ਅਤੇ ਇਸ ਦੇ ਨਾਲ ਹੀ ਜੋ ਸਤਿਗੁਰੂ ਦੀ ਅਸਚਰਜ ਰੂਪ ਬਾਣੀ ਹੈ ਇਹ ਭਲਾ ਕਿਨ੍ਹਾਂ ਨੇ ਲੱਭੀ ਹੈ? ਤਾਂ ਹਜ਼ੂਰ ਕਹਿੰਦੇ ਨੇ ਵਾਹੋ ਵਾਹੋ ਬਾਣੀ ਸੱਚ ਹੈ, ਵਾਹਿਗੁਰੂ ਵਾਹਿਗੁਰੂ ਨਾਮ ਅਤੇ ਅਸਚਰਜ ਰੂਪ ਸਤਿਗੁਰੂ ਦੀ ਬਾਣੀ ਇਹ ਦੋਵੇਂ ਹੀ ਸੱਚ ਸਰੂਪ ਹਨ। ਗੁਰਮੁਖ ਲੱਦ ਦੀ ਪਾਲ ਪਰ ਹਜ਼ੂਰ ਕਹਿੰਦੇ ਨੇ ਗੁਰਮੁਖਾਂ ਨੇ ਇਹ ਵਾਹਿਗੁਰੂ ਵਾਹਿਗੁਰੂ ਦੀ ਬਾਣੀ ਆਪਣੇ ਅੰਦਰੋਂ ਪਾਲ ਕੇ ਲੱਭ ਲਈ ਹੈ। ਇਹਦਾ ਮਤਲਬ ਇਹ ਹੈ ਸੰਸਾਰ ਵਿੱਚ ਬਾਣੀਆਂ ਤਾਂ ਹੋਰ ਵੀ ਨੇ ਅਤੇ ਨਾਉਂ ਵੀ ਬੇਅੰਤ ਨੇ। ਕਿਰਤਮ ਨਾਮ ਕਥੇ ਤੇਰੇ ਜਿਹੇ ਬਾਬ, ਸਤ ਨਾਮ ਤੇਰਾ ਪਰਾ ਪੂਰਬਲਾ। ਵਾਹਿਗੁਰੂ ਦੇ ਨਾਵਾਂ ਦਾ ਵੀ ਕੋਈ ਅੰਤ ਨਹੀਂ ਅਤੇ ਬਾਣੀਆਂ ਦਾ ਵੀ ਕੋਈ ਅੰਤ ਨਹੀਂ, ਪਰ ਸਤਿਗੁਰੂ ਦੇ ਬਚਨ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਬਾਣੀ ਸਤਿਗੁਰੂ ਦੀ ਬਾਣੀ ਇਹ ਤੁਰਕੀ ਬਾਣੀ ਹੈ ਅਤੇ ਸ਼੍ਰੋਮਣੀ ਬਾਣੀ ਹੈ। ਵਾਹੋ ਵਾਹੋ ਬਾਣੀ ਸੱਚ ਹੈ, ਬਈ ਇਹ ਜਿਹੜੀ ਸਤਿਗੁਰੂ ਦੀ ਪਵਿੱਤਰ ਬਾਣੀ ਹੈ ਇਹ ਬੜੀ ਅਸਚਰਜ ਹੈ, ਸ਼ਲਾਘਾ ਯੋਗ ਹੈ ਅਤੇ ਨਾਲ ਸੱਚ ਸਰੂਪ ਹੈ। ਗੁਰਮੁਖ ਅਲੱਦ ਦੀ ਪਾਲ ਤੇ ਪਾਈ, ਗੁਰਮੁਖਾਂ ਨੇ ਇਸ ਨੂੰ ਪਾਲ ਕੇ ਲੱਭ ਲਿਆ ਹੈ। ਵਾਹੋ ਵਾਹੋ ਸ਼ਬਦ ਉਚਰੈ, ਵਾਹੋ ਵਾਹੋ ਹਿਰਦੈ ਨਾਲ। ਲੋ ਹਜ਼ੂਰ ਕਹਿੰਦੇ ਨੇ ਉਹ ਸ਼ਬਦ ਦਾ ਅਰਥ ਹੈ ਵੀ ਆਪਣੀ ਰਸਨਾ ਰਾਹੀਂ ਵਾਕ ਇੰਦਰੀਏ ਰਾਹੀਂ ਹਰ ਵੇਲੇ ਵਾਹਿਗੁਰੂ 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 ਇਹ ਸਿਫਤ ਸਲਾਹ ਰੂਪ ਬਾਣੀ ਉਚਾਰਨ ਕਰਦਾ ਹੈ। ਵਾਹੋ ਵਾਹੋ ਹਿਰਦੈ ਨਾਲ ਤੇ ਵਾਹਿਗੁਰੂ 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 ਦੇ ਸਿਮਰਨ ਨੂੰ ਆਪਣੇ ਹਿਰਦੇ ਨਾਲ ਵੀ ਹਮੇਸ਼ਾ ਲਈ ਸੰਭਾਲ ਕੇ ਰੱਖਦਾ ਹੈ। ਗੁਰਮੁਖਾਂ ਦੀ ਰਸਨਾ ਤੇ ਵੀ ਵਾਹਿਗੁਰੂ ਦਾ ਨਾਮ ਤੇ ਸਿਫਤ ਸਲਾਹ ਹੁੰਦੀ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਤੇ ਸਿਫਤ ਸਲਾਹ ਹੁੰਦੀ ਹੈ। ਵਾਹੋ ਵਾਹੋ ਕਰਤਿਆਂ ਹਰ ਪਾਇਆ, ਸਹਿਜੇ ਗੁਰਮੁਖ ਪਾਲ। ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਹੋਇਆਂ ਉਹਨਾਂ ਗੁਰਮੁਖਾਂ ਨੇ ਸਹਿਜ ਅਵਸਥਾ ਨੂੰ ਆਤਮਕ ਅਡੋਲ ਅਵਸਥਾ ਨੂੰ ਪ੍ਰਾਪਤ ਕਰ ਲਿਆ। ਵਾਹੋ ਵਾਹੋ ਕਰਤਿਆਂ ਹਰ ਪਾਇਆ, ਸਹਿਜੇ ਗੁਰਮੁਖ ਪਾਲ। ਤੇ ਫਿਰ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਭਾਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ। ਪਹਿਲਾਂ ਤੇ ਵਾਹੋ ਵਾਹੋ ਕਰਦਿਆਂ ਆਪਣੇ ਮਨ ਨੂੰ ਸ਼ਾਂਤ ਕੀਤਾ ਤੇ ਜਦੋਂ ਮਨ ਸ਼ਾਂਤ ਹੋਇਆ, ਸ਼ਾਂਤ ਮਨ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਕੇ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਨੂੰ ਵੀ ਭਾਲ ਕੇ ਪ੍ਰਾਪਤ ਕਰ ਲਿਆ। ਸੇਵੜ ਭਾਗੀ ਨਾਨਕਾ, ਹਰ ਹਰ ਹਿਰਦੈ ਸੰਭਾਲ। ਹਜ਼ੂਰ ਫਰਮਾਉਂਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਗੁਰਮੁਖ ਪਿਆਰੇ ਹਨ, ਹਰ ਹਰ ਹਿਰਦੈ ਸੰਭਾਲ, ਜੋ ਹਰ ਵੇਲੇ ਵਾਹਿਗੁਰੂ 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 ਦੇ ਨਾਮ ਨੂੰ ਉਹਦੀ ਯਾਦ ਨੂੰ ਹਮੇਸ਼ਾ ਲਈ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ। ਪੌੜੀ ਇਹ ਮਨਾ ਅਤ ਲੋਭੀਆ, ਨਿਤ ਲੋਭੇ ਰਾਤਾ। ਹੁਣ ਪੌੜੀ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਇਸ ਲੋਭੀ ਮਨ ਨੂੰ ਉਪਦੇਸ਼ ਦਿੰਦੇ ਹਨ। ਇਹ ਮਨਾ ਅਤ ਲੋਭੀਆ, ਕਹਿੰਦੇ ਐ ਮਨਾ ਤੂੰ ਬਹੁਤ ਵੱਡਾ ਲੋਭੀ ਹੈ, ਬੜਾ ਲਾਲਚੀ ਹੈ। ਨਿਤ ਲੋਭੇ ਰਾਤਾ, ਤੂੰ ਹਮੇਸ਼ਾ ਲਈ ਲੋਭ ਦੇ ਵਿੱਚ ਹੀ ਰੰਗਿਆ ਰਹਿਣਾ ਹੈ। ਭਾਵ ਸਾਡੇ ਮਨ ਦੀ ਇੰਨੀ ਭੁੱਖ ਹੈ ਮਾਇਆ ਦੀ, ਪਦਾਰਥਾਂ ਦੀ, ਕਦੀ ਰੱਜਦਾ ਹੀ ਨਹੀਂ। ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। अनक भोग बिख्या के करै न तृप्तावै खप खप मरे। इसे लिए सतगुरु कहिंदे ने ए मना अत लोभी है, ए मना तू बड़ा लोभी है, ते हमेशा लोभ दे रंग विच ही रंगिया रहिंदा है। माया मनसा मोहनी दह दिस फिराता। ए जड़ी मन नूं मोहित करन वाली माया दी मनसा इच्छा है, इहदे विच फस के दह दिस फिराता। तू दसो दिशा दे विच ही भटकदा फिरदा। ए मनुख दी हालत है, इस मोहनी माया दी इच्छा वासना दे अधीन होके कबहू जीरा ऊब चढ़त है, कबहू जाए प्याले, लोभी जीरा थिरना रहत है चारे कुंटा पाले। दसो दिशा दे विच ही भटकदा फिरदा है। अगे नाउ जात ना जाए सी मन मुख दुख खाता। लो हजूर कहिंदे ने जदों मनुख अगे परलोक विच जांदा है उथे ना ते ए नाम ही जांदा है ते ना ही उथे जात अगे जांदी है, क्योंकि जात ते नाम दा संबंध साडे शरीर नाल है, शरीर ने इथे रह जाना है, इसलिए नाम ते जात अगे नहीं जा सकती। मनमुख दुख खाता ते जिहड़ा मनमुख आदमी है भी उह अपने नाम ते जात दे अवमान दे विच फसिया होया अगे जाके दुख खाता दुख भोगदा है। रसना हर रस ना चखियो फीका बोलाता। मनमुख आदमी ने अपनी रसना तो वाहिगुरु दे नाम रस नूं कदी चखिया ही नहीं। हजूर दे बचन है नाम रतन देखन कोई जाए, ना को चखे ना को खाए। नाम एक ऐसा रतन पदार्थ है, अमोलक पदार्थ है, ना ते कोई एदे स्वाद नूं चखदा ते ना ही नूं कोई खा के वेखदा है। पर जिन्ना ते वाहिगुरु दी मेहर हुंदी है उही गुरमुख प्यारे वाहिगुरु दा नाम जपदे हन। पर मनमुख आदमी ने रसना द्वारा वाहिगुरु दे नाम रस नूं नहीं चखिया, फीका बोलाता, इसलिए ओदी जबान दे विच रस नहीं आया। ओ हमेशा लई फीका बोल बोलदा है, रुखा बोल बोलदा, ओदी बोली विच कदे रस नहीं भरदा। जिन्ना गुरमुख अमृत चाखिया से जान तृप्ताता। जिन्ना गुरमुखा प्यारिया ने गुरु दी मेहर नाल अमृत चाखिया, गुरु दा अमृत छक लिया। पहले समय दे विच एक सिखी दी मर्यादा सी, चरण तुए रह रास कर चरणामृत सिखा पी लाया। चरणामृत द्वारा गुरसिखा नू नाम दी दात प्राप्त हुंदी सी। फिर कलगी तर पातशाह ने सानू खंडे बाटे दा अमृत बख्शिश कर दिता। जिन्ना गुरमुख अमृत चाखिया, जिन्ना ने गुरु द्वारा अमृत छकिया है, भाव गुरु दी दसी मर्यादा अनुसार खंडे बाटे दा अमृत छकिया है। ते कई कहिंदे जी इत्थे अमृत खंडे बाटे दा ते जिक्र है ही नहीं, तुसीं इह कित्थों करी जांदे हो। पर इहदा मतलब इह है, ठीक है भावे गुरबाणी विच अमृत नाम नूं ही आखिया है, पर उस नाम दा भी संबंध तां खंडे बाटे दे अमृत नाल ही है। खंडे बाटे दे अमृत तों बिना सानू नाम भी नहीं मिल सकदा। पंज प्यारे खंडे बाटे दा अमृत तैयार करदे हन। जिहड़ा गुरसिख माई पाई ਉਹ ਅੰਮ੍ਰਿਤ ਛਕਦਾ ਉਹਨੂੰ ਉਹ ਨਾਮ ਦ੍ਰਿੜ ਕਰਵਾਉਂਦੇ ਨੇ, ਉਸ ਤੋਂ ਬਿਨਾਂ ਨਾਮ ਨਹੀਂ ਦ੍ਰਿੜ ਹੁੰਦਾ। ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ, ਜਿਨ੍ਹਾਂ ਨੇ ਗੁਰੂ ਦੁਆਰਾ ਖੰਡੇ ਬਾਟੇ ਦਾ ਅੰਮ੍ਰਿਤ ਤੇ ਨਾਮ ਬਾਣੀ ਦਾ ਅੰਮ੍ਰਿਤ ਛਕਿਆ ਹੈ, ਸੇ ਜਨ ਤ੍ਰਿਪਤਾਤਾ, ਉਹ ਜਨ ਗੁਰਮੁਖ ਪਿਆਰਾ ਤਨ ਕਰਕੇ ਮਨ ਕਰਕੇ ਹਮੇਸ਼ਾ ਲਈ ਤ੍ਰਿਪਤ ਹੋ ਗਿਆ ਹੈ।